ਸ੍ਰੀ ਰਾਗ ਮਹੱਲਾ ਚੌਥਾ। ਹੁਣ ਮਨਮੁੱਖਾਂ ਦੀ ਜਿਹੜੀ ਦਸ਼ਾ ਕਥਨ ਕਰਦੇ, ਪਹਿਲੇ ਦੋ ਸ਼ਬਦਾਂ ਵਿੱਚ ਗੁਰਮੁਖਾਂ ਦੀ, ਬ੍ਰਹਮ ਗਿਆਨੀਆਂ ਦੀ, ਜਿਗਿਆਸੂਆਂ ਦੀ, ਪ੍ਰਾਪਤੀ ਵਾਲਿਆਂ ਦੀ ਗੱਲ ਕੀਤੀ ਹੈ। ਹੁਣ ਕੁਛ ਮਨਮੁੱਖ ਲੋਕਾਂ ਦੀ ਦਸ਼ਾ ਕਥਨ ਕਰਦੇ ਨੇ ਕਿ ਸੰਸਾਰ ਦੇ ਅੰਦਰ ਉਹ ਲੋਕ ਜਿਹੜੇ ਗੁਰੂ ਦੇ ਪਿੱਛੇ ਨਹੀਂ ਲੱਗਦੇ, ਮਨਮੁੱਖ ਬਣ ਜਾਂਦੇ ਨੇ, ਮਨ ਦੇ ਮਗਰ ਲੱਗ ਕੇ ਮਨ ਦੀਆਂ ਹੀ ਮਰਜ਼ੀਆਂ ਕਰਦੇ ਫਿਰਦੇ ਨੇ, ਉਹਨਾਂ ਦੀ ਦਸ਼ਾ ਕਥਨ ਕਰਦੇ ਨੇ ਸ੍ਰੀ ਰਾਗ ਮਹੱਲਾ ਚੌਥਾ, ਚੌਥੇ ਪਾਤਸ਼ਾਹ ਸ੍ਰੀ ਰਾਗ ਦੇ ਵਿੱਚ। ਦਿਨ ਸਚੜੈ ਫਿਰ ਆਥਵੈ ਰਹਿਣ ਸਬਾਹੀ ਜਾਏ। ਮਨਮੁੱਖਾਂ ਦਾ ਕੀ ਕਰਮ ਹੈ ਰੋਜ਼ ਦਾ? ਕਹਿੰਦੇ ਦਿਨ ਚੜ੍ਹਦਾ ਫਿਰ ਆਥਵੈ ਹੁੰਦਾ, ਆਥਣ ਹੋ ਜਾਂਦਾ, ਅਸਤ ਹੋ ਜਾਂਦਾ, ਸੂਰਜ ਛੁੱਪ ਜਾਂਦਾ। ਰਹਿਣ ਸਬਾਹੀ ਜਾਏ, ਇਸੇ ਤਰ੍ਹਾਂ ਸਾਰੀ ਰਾਤ ਬਤੀਤ ਹੋ ਗਈ। ਦਿਨ ਚੜ੍ਹਿਆ, ਦਿਨ ਛੁੱਪ ਗਿਆ, ਰਾਤ ਲੰਘ ਗਈ। ਇਉਂ ਰਾਤ ਦਿਨ, ਰਾਤ ਦਿਨ, ਰਾਤ ਦਿਨ ਲੰਘਦਿਆਂ ਲੰਘਦਿਆਂ ਆਪ ਘਟੈ ਨਰ ਨਾ ਬੁੱਝੈ, ਨਿਤ ਮੂਸਾ ਲਾਜ ਟੁਕਾਏ। ਕਹਿੰਦੇ ਜਿਹੜੀ ਉਮਰ ਹੈ ਉਹ ਘਟਦੀ ਜਾਂਦੀ, ਘਟਦੀ ਜਾਂਦੀ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ, ਕਾਲ ਹੇਰੀ ਫਿਰੈ ਬਧਕ ਜਿਉਂ, ਕਹੋ ਕਵਨ ਬਿਧ ਕੀਜੈ, ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬੰਤਾ, ਕਹੋ ਕਉ ਹੈ ਕਾ ਕਾ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਬੰਦਾ ਸਮਝਦਾ ਹੀ ਨਹੀਂ, ਮੇਰੇ ਦਿਨ ਘਟਦੇ ਜਾਂਦੇ, ਘਟਦੇ ਜਾਂਦੇ, ਰੋਜ਼ ਘਟ ਜਾਂਦੇ, ਮੇਰੀ ਉਮਰ ਰੂਪੀ ਜਿਹੜੀ ਰੱਸਾ ਹੈ ਲੱਜ, ਨਿਤ ਮੂਸਾ ਲਾਜ ਟੁਕਾਏ। ਉਮਰ ਰੂਪੀ ਲੱਜ ਜਿਹੜੀ ਆ ਰੋਜ਼ ਰਾਤ ਦਿਨ, ਰਾਤ ਦਿਨ ਕਰਕੇ ਘਟੀ ਜਾਂਦੀ ਹੈ, ਉਹਨੂੰ ਕਹਿੰਦੇ ਨੇ ਰਾਤ ਅਤੇ ਦਿਨ ਦੋ ਚੂਹੇ ਲੱਗੇ ਹੋਏ ਨੇ ਉਸ ਰੱਸੇ ਨੂੰ ਕੁਤਰਨ। ਮੂਸਾ ਭਾਵ ਚੂਹਾ, ਨਿਤ ਮੂਸਾ ਲਾਜ ਹੁੰਦੀ ਲੱਜ, ਉਹਨੂੰ ਟੁਕਾਏ, ਟੁੱਕ 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 ਕਰਕੇ ਟੁੱਕੀ ਜਾਂਦੇ ਨੇ ਦਿਨ। ਦਿਨ ਤੇ ਰਾਤ ਸਾਡੇ ਲੰਘਦੇ ਤੁਰੇ ਜਾਂਦੇ ਨੇ, ਉਮਰ ਘਟੀ ਜਾਂਦੀ, ਉਮਰ ਘਟੀ ਜਾਂਦੀ, ਸਤਿਗੁਰੂ ਉਡੀਕੀ ਜਾਂਦੇ ਨੇ, ਆ ਜਾ ਕਦੇ ਤਾਂ ਸੋਝੀ ਪੈ ਜੇ ਤੈਨੂੰ, ਆ ਜਾ ਹੁਣ ਕੰਮਾਂ 'ਚ ਹੀ ਫਸਿਆ ਹੋਇਆ। ਮਹਾਤਮਾ ਜਨ ਉਡੀਕਦੇ ਨੇ, ਸਤਿਗੁਰੂ ਕਹਿੰਦੇ ਕੋਈ ਲੱਭ ਤਾਂ, ਆਹ ਦੁਨੀਆਂ ਡੁੱਬਦੀ ਤੁਰੀ ਜਾਂਦੀ, ਇਹਨਾਂ ਦਾ ਭਲਾ ਕਰ ਦਈਏ। ਮਹਾਰਾਜ ਇਹ ਤਾਂ ਬਾਹੀ ਨਹੀਂ ਫੜਾਉਂਦੇ ਹੈ, ਇਹ ਤਾਂ ਕਹਿੰਦੇ ਮੈਂ ਬਹੁਤ ਸਿਆਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਸਿਆਣਪ ਨਹੀਂ ਮਾਰਨਾ ਇਹਨਾਂ ਨੂੰ। ਦੇਖੋ ਕੋਈ ਬੰਦਾ ਮਿਲ ਜੇ ਰੱਬ ਦਾ ਪਿਆਰਾ, ਨਾਮ ਜਪਣ ਵਾਲਾ, ਕੋਈ ਇਸ ਪਾਸੇ ਨੂੰ ਲੱਗਣ ਵਾਲਾ, ਇਹਦੀ ਉਮਰ ਘਟਦੀ ਜਾਂਦੀ, ਇਹਨੂੰ ਸਮਝ ਨਹੀਂ ਲੱਗਦੀ। ਮਹਾਰਾਜ ਇਹਦੀ ਜਿਹੜੀ ਲੱਜ ਹੈ ਕਿਉਂ ਘਟ ਰਹੀ ਹੈ, ਕਿਉਂ ਚੂਹੇ ਖਾ ਰਹੇ ਨੇ ਇਹਨੂੰ? ਸਤਿਗੁਰੂ ਕਹਿੰਦੇ ਇਹ ਇਹੋ ਜਿਹੇ ਮਿੱਠੇ 'ਚ ਫਸਿਆ ਹੋਇਆ, ਬਸ ਉੱਥੋਂ ਨਿਕਲ ਨਹੀਂ ਸਕਦਾ ਹੈ। ਗੁੜ ਮਿੱਠਾ ਮਾਇਆ ਪਸਰਿਆ, ਮਨਮੁੱਖ ਲੱਗ ਰਹੀ, ਮਨਮੁੱਖ ਲੱਗ ਮਾਖੀ ਪਚੈ ਪਚਾਏ। ਕਹਿੰਦੇ ਗੁੜ ਵਾਂਗੂ ਮਿੱਠਾ ਮਾਇਆ ਦਾ ਮੋਹ ਨਾ ਸਾਰੇ ਦੁਨੀਆਂ 'ਚ ਫੈਲਿਆ ਹੋਇਆ। ਇਹ ਜਿਹੜੇ ਮਨਮੁੱਖ ਬੰਦੇ ਨੇ ਮੱਖੀ ਵਾਂਗੂ 'ਚ ਲੱਗ ਕੇ, ਜਿਵੇਂ ਮੱਖੀ ਦੇ ਖੰਭ ਫਸ ਜਾਂਦੇ ਗੁੜ 'ਚ, ਉੱਥੇ ਮਰ ਜਾਂਦੀ ਹੈ। ਮਨਮੁੱਖ ਲੱਗ ਮਾਖੀ ਪਚੈ, ਪਹਿਲਾਂ ਤਾਂ ਆਪ ਪਚਦਾ, ਖਰਾਬ ਕਰਦਾ ਆਪਣੇ ਆਪ ਨੂੰ, ਉੱਥੇ ਆਪ ਸੜਦਾ ਮਰਦਾ, ਫਿਰ ਪਚਾਏ, ਫਿਰ ਦੂਜਿਆਂ ਨੂੰ ਵੀ ਖਰਾਬ ਕਰਦਾ। ਪਹਿਲਾਂ ਤਾਂ ਆਪ ਮਾਇਆ 'ਚ ਫਸਦਾ, ਫਿਰ ਦੂਜਿਆਂ ਨੂੰ ਫਸਾਉਂਦਾ, ਆਪ ਨਸ਼ਿਆਂ 'ਚ ਫਸਦਾ, ਫਿਰ ਦੂਜਿਆਂ ਨੂੰ, ਆਪ ਵਿਸ਼ਿਆਂ 'ਚ ਫਸਦਾ, ਫਿਰ ਦੂਜਿਆਂ ਨੂੰ ਫਸਾਉਂਦਾ। ਜੇ ਤਾਂ ਸੰਗਤ ਕਰਦਾ ਹੁੰਦਾ ਫਿਰ ਤਾਂ ਦੂਜਿਆਂ ਦਾ ਵੀ ਭਲਾ ਕਰ ਦਿੰਦਾ, ਸੰਗਤ 'ਚ ਜਾਣਾ ਨਹੀਂ, ਉਹ ਮੱਖੀ ਵਾਂਗੂ ਗੁੜ 'ਚ ਹੀ ਲੱਗਿਆ ਹੋਇਆ। ਇਹਦੇ 'ਚੋਂ ਨਿਕਲਣ ਦਾ ਤਰੀਕਾ ਮਹਾਰਾਜ ਕਹਿੰਦੇ ਐਸਾ ਹੀ ਹੈ, ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਕਹਿੰਦੇ ਭਾਈ ਜਿਹੜਾ ਮੇਰਾ ਇਸ ਲੋਕ ਦਾ ਮਿੱਤਰ ਆ ਉਹ ਪਰਮਾਤਮਾ, ਅਤੇ ਪਰਲੋਕ ਦਾ ਸਖਾ ਵੀ ਪਰਮਾਤਮਾ ਹੀ ਹੈ, ਬਾਕੀ ਦਾ ਕੋਈ ਆਪਣਾ ਸਖਾ ਨਹੀਂ ਹੈ ਇੱਥੇ, ਪਿਆਰਾ ਨਹੀਂ ਹੈ। ਆਹ ਜਿਹੜੇ ਆਪਾਂ ਨੂੰ ਨਜ਼ਰ ਆਉਂਦੇ ਨੇ, ਜਿਨ੍ਹਾਂ ਨੂੰ ਆਪਾਂ ਆਪਣੇ ਸਮਝਦੇ ਹਾਂ ਨਾ, ਪੁੱਤ ਕਲੱਤ ਮੋਹ ਬਿਖ ਹੈ, ਅੰਤ ਬੇਲੀ ਕੋਏ ਨਾ ਹੋਏ ਰਹਾਓ। ਆਹ ਜਿਹੜਾ ਪੁੱਤਰ ਦਿਖਦਾ, ਕਲੱਤਰ ਕਲ ਧਾਤੂ ਨੂੰ ਧਾਰਨ ਵਾਲੀ ਇਸਤਰੀ ਦਿਖਦੀ ਹੈ, ਇਸਤਰੀ ਦਾ ਮੋਹ ਜਿਹੜਾ ਹੈ ਬਿਖਵਤ ਬਹੁਤ ਜ਼ਹਿਰ ਵਰਗਾ ਦੁੱਖਦਾਈ। ਅੰਤ ਨੂੰ ਪ੍ਰਾਣਾਂ ਦੇ ਵਿਯੋਗ ਸਮੇਂ ਇਹ ਕੋਈ ਸੰਬੰਧੀ ਸਹਾਇਕ ਨਹੀਂ ਹੁੰਦਾ, ਮਤਲਬ ਦੇ ਨੇ ਸਾਰੇ। ਸੌ ਦਿਨ, ਹਜ਼ਾਰ ਦਿਨ, ਲੱਖ ਦਿਨ ਖਵਾਓ, ਸ਼ਾਬਾਸ਼ ਮਿਲਣੀ ਹੈ, ਲੱਖ ਦਿਨ ਖਵਾ ਕੇ 50 ਸਾਲ ਕੋਈ ਕਮਾ ਕੇ ਖਵਾਉਂਦਾ ਰਹੇ, ਸ਼ਾਬਾਸ਼ ਮਿਲਦੀ। ਇੱਕ ਦਿਨ ਉਹਨੇ ਕਿਹਾ ਵੀ ਅੱਜ ਮੈਂ ਲਿਆ ਨਹੀਂ ਸਕਦਾ, ਹੁਣ ਉਸੇ ਦਿਨ ਹੀ ਗਾਲਾਂ ਕੱਢਣ ਲੱਗ ਜਾਂਦੇ ਨੇ, ਇਹ ਨਿਕੰਮਾ ਆਦਮੀ ਹੈ, ਭੈੜਾ ਆਦਮੀ ਹੈ, ਇਹ ਕੱਖ ਜੋਗਾ ਨਹੀਂ ਹੈ। ਮਹਾਰਾਜ ਕਹਿੰਦੇ ਇਹ ਸਭ ਖਾਣ ਪੀਣ ਦੇ ਮਿੱਤਰ ਨੇ ਤੇਰੇ, ਤੂੰ ਸਤਿਗੁਰੂ ਜਿਹੜਾ ਸਹੀ ਮਿੱਤਰ ਆ ਉਹਨੂੰ ਤਾਂ ਤਿਆਗਿਆ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਦਿੱਤਾ, ਅਤੇ ਇਹਨਾਂ ਦਾ ਮਜ਼ਦੂਰ ਬਣ ਕੇ ਇਹਨਾਂ ਦੀ ਮਜ਼ਦੂਰੀ ਰਾਤ ਦਿਨ ਕਰਦਾ, ਨਾਮ ਰਸ ਨਹੀਂ ਲੈਂਦਾ ਤੂੰ, ਰਹਾਓ ਵਿਸ਼ਰਾਮ ਦੇ ਕੇ। ਕਹਿੰਦੇ ਨੇ ਬਚਣ ਦਾ ਰਸਤਾ ਦੱਸੋ ਮਹਾਰਾਜ, ਗੁਰਮਤ ਹਰ ਲਿਵ ਉੱਭਰੇ ਅਲਿਪਤ ਰਹੇ ਸਰਣਾਏ। ਜਿਹੜੇ ਗੁਰਮੁਖ ਨੇ ਨਾ ਰੱਬ ਦੇ ਪਿਆਰੇ, ਉਹ ਗੁਰ ਸਿੱਖਿਆ ਲੈ ਕੇ ਨਾ ਪਰਮਾਤਮਾ 'ਚ ਬਿਰਤੀ ਲਾ ਲੈਂਦੇ ਨੇ, ਬਸ ਉਹ ਮਾਇਆ ਰੂਪ ਮਿੱਠੇ ਗੁੜ 'ਚ ਫਸਣ ਤੋਂ ਬਚ ਗਏ ਨੇ, ਕਿਉਂਕਿ ਉਹਨਾਂ ਨੇ ਲਿਵ ਲਾਈ ਜਦੋਂ ਪਰਮਾਤਮਾ 'ਚ, ਪਰਮਾਤਮਾ ਨੇ ਸਹਾਇਤਾ ਕੀਤੀ ਗੁਰੂ ਦੀ ਸ਼ਰਨ ਵਿੱਚ ਆਉਣ ਕਰਕੇ, ਉਹ ਮਾਇਆ ਵਿੱਚ ਹੁੰਦੇ ਹੋਏ ਵੀ ਕਮਲ ਫੁੱਲ ਵਾਂਗੂ ਨਿਰਲੇਪ ਰਹਿ ਜਾਂਦੇ ਨੇ। ਸਤਿਗੁਰੂ ਤਰੀਕਾ ਦੱਸ ਦਿੰਦੇ ਇਹਨਾਂ ਨੂੰ, ਮਹਾਰਾਜ ਰਹਿਣਾ ਵੀ ਗ੍ਰਿਸਤ ਵਿੱਚ ਹੈ, ਕੰਮਕਾਰ ਵੀ ਕਰਨੇ ਨੇ। ਸਤਿਗੁਰੂ ਕਹਿੰਦੇ ਬਾ ਮੈਂ ਤੁਹਾਨੂੰ ਤਰੀਕਾ ਦੱਸ ਦਿਆਂਗਾ, ਤਰੀਕੇ ਨਾਲ ਚੱਲੀਦਾ ਹੁੰਦਾ, ਫਿਰ ਨਹੀਂ ਹੁੰਦਾ ਖਰਾਬ ਕੰਮ, ਬਾਜੇਗਾ ਫਿਰ ਤੂੰ, ਨਹੀਂ ਤਾਂ ਬਹੁਤ ਔਖਾ ਹੋਏਗਾ। ਅੱਜ ਜਦੋਂ ਬਰਫ਼ ਪੈਂਦੀ ਹੈ, ਸਨੋਅ ਪੈਂਦੀ ਇੰਨੀ ਜ਼ਿਆਦੇ, ਸਾਰੇ ਜਹਾਜ਼ 'ਚ ਉੱਡਣੀ ਨਾ ਫਿਰ ਤਾਂ, ਜਹਾਜ਼ਾਂ ਦੇ ਜਿਹੜੇ ਹੁੰਦੇ ਨੇ ਖੰਭ ਜੇ, ਇਹਨਾਂ ਦੇ ਉੱਤੇ ਪਰਾਂ ਦੇ ਉੱਪਰ ਇੱਕ ਸਪਰੇਅ ਕਰਦੇ ਨੇ, ਉਹ ਬਰਫ਼ ਉਹਦੇ ਉੱਤੇ ਜੰਮਦੀ ਨਹੀਂ ਨਾ ਡਿੱਗਦੀ। ਉਸ ਕਰਕੇ ਫਿਰ ਇਹ ਚੀਜ਼ਾਂ ਹੁੰਦੀਆਂ, ਇਸੇ ਤਰ੍ਹਾਂ ਮਾਇਆ ਦੇ ਵਿੱਚ ਨਿਰਲੇਪ ਰਹਿਣਾ ਸਤਿਗੁਰੂ ਸਿਖਾ ਦਿੰਦੇ ਨੇ, ਵਿੱਚ ਵੀ ਰਹਿਣਾ ਅਤੇ ਨਿਰਲੇਪ ਵੀ ਰਹਿਣਾ, ਇਹ ਚੀਜ਼ ਸਤਿਗੁਰੂ ਹੀ ਦੱਸਦੇ ਨੇ ਜਦੋਂ ਸੰਗਤ ਵਿੱਚ ਆ ਜਾਂਦਾ। ਨਹੀਂ ਤਾਂ ਮੱਖੀ ਮਿੱਠਾ ਮਰਨਾ, ਮੱਖੀ ਮਿੱਠੇ ਵਿੱਚ ਫਸ ਕੇ ਮਰ ਜਾਂਦੀ ਹੈ। ਮਹਾਰਾਜ ਕਹਿੰਦੇ ਜਿਹੜੇ ਹੁਣ ਗੁਰਮਤ ਲੈ ਲੈਂਦੇ ਨੇ ਉਹ ਬਚ ਗਏ ਅਤੇ ਨਿਰਲੇਪ ਰਹੇ ਕਿ ਨਾਲੇ ਆਪਣੇ ਨਿਆਣੇ ਪਾਲੀ ਜਾਂਦੇ, ਨਾਲੇ ਕੰਮ ਕਰੀ ਜਾਂਦੇ ਨੇ, ਅਤੇ ਨਾਲੇ ਉੱਧਰ ਆਪਣਾ ਸਾਵਧਾਨ ਹੋ ਕੇ ਸਿਮਰਨ ਕਰੀ ਜਾਂਦੇ, ਭਗਤੀ ਕਰੀ ਜਾਂਦੇ ਨੇ। ਉਹ ਜੀ ਬੜੇ ਬਿਜ਼ੀ ਆ, ਫਿਰ ਨਿਆਣੇ ਛੱਡਣੇ ਹੁੰਦੇ ਨੇ, ਨਿਆਣੇ ਲਿਆਉਣੇ ਹੁੰਦੇ ਨੇ, ਫਿਰ ਆਹ ਕੰਮ ਕਰਨੇ। ਨਿਆਣੇ ਛੱਡਣ ਜਾਣ ਵੇਲੇ ਤਾਂ 15 ਮਿੰਟ ਲੱਗਦੇ ਹੀ ਹੋਣੇ, 15 ਮਿੰਟ 'ਚ ਇੱਕ ਜਪਜੀ ਸਾਹਿਬ ਹੋ ਜਾਂਦਾ, ਆਉਂਦਿਆਂ ਫਿਰ ਇੱਕ ਜਪਜੀ ਸਾਹਿਬ ਹੋ ਜਾਂਦਾ। ਤਰੀਕੇ ਨਾਲ ਚੱਲੋ, ਕੰਮ ਵੀ ਕਰਨੇ ਨੇ, ਸਮਾਂ ਵੀ ਸੰਭਾਲਣਾ। ਇਹਨਾਂ ਦੀ ਸੇਵਾ ਤਾਂ ਅਕਾਲ ਪੁਰਖ ਨੇ ਲਾਈ ਹੈ ਕਿ ਮੇਰਾ ਬਾਗ ਪਰਿਵਾਰ ਸੰਭਾਲ, ਪਰ ਆਪਣਾ ਵੀ ਕੁਛ ਕਰ, ਕਿ ਪਰਲੋਕ ਵਿੱਚ ਵੀ ਜਿਹਨੇ ਸਹਾਇਤਾ ਕਰਨੀ ਨਾਮ ਨੇ। ਓਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ। ਮਹਾਰਾਜ ਨੇ ਉਹਨਾਂ ਨੂੰ ਅਲਿਪਤ ਕਰਨ ਦਾ ਇੱਕ ਤਰੀਕਾ ਦੱਸਿਆ, ਉਹਨਾਂ ਦੇ ਮਨ 'ਚ ਇੱਕ ਗੱਲ ਪਾਈ, ਉਹਨਾਂ ਨੂੰ ਦੱਸਿਆ ਵੀ ਸੰਸਾਰ ਤੋਂ ਜਾਣਾ ਨਾ, ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣੇ ਹੋਏ ਤੈ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਪਤੀਣੇ ਹੋਏ, ਦੁਨੀਆਂ 'ਚੋਂ ਜਾਣਾ ਨਹੀਂ ਤੂੰ? ਕਹਿੰਦੇ ਹਾਂ ਜਾਣਾ ਤਾਂ ਹੈ। ਕਹਿੰਦੇ ਫਿਰ ਐਡਾ ਵੀ ਕੀ ਖੁੱਭਣਾ ਹੋਇਆ ਇਹਨਾਂ 'ਚ? ਉਹਨਾਂ ਨੇ ਸੰਸਾਰ ਤੋਂ ਚੱਲਣਾ ਸਦਾ ਨਿਹਾਲਿਆ ਹੁੰਦਾ, ਵੇਖਿਆ ਉਹਨੀ ਚੱਲਣ ਸਦਾ ਨਿਹਾਲਿਆ, ਉਹਨਾਂ ਨੇ ਕੀ ਕੀਤਾ? ਅੱਛਾ ਵੀ ਹਾਂ ਚੇਤਾ ਹੀ ਭੁੱਲ ਗਿਆ, ਜਾਣਾ ਮੈਂ ਦੁਨੀਆਂ 'ਚੋਂ ਵੀ ਜਾਣਾ। ਅਤੇ ਮਹਾਰਾਜ ਕਹਿੰਦੇ ਫਿਰ ਅੱਗੇ ਕੀ ਖਾਏਗਾ? ਅੱਗੇ ਭੁੱਖਾ ਕਿਆ ਖਾਏ, ਹੁਣ ਵੱਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ? ਅੱਗੇ ਲਈ ਕੁਛ ਬੰਨਿਆ ਕਿ ਨਹੀਂ ਪੱਲੇ, ਕਿ ਇੱਥੇ ਵਾਸਤੇ ਜੋੜੀ ਜਾ ਰਿਹਾ? ਮਹਾਰਾਜ ਅੱਗੇ ਲਈ ਤਾਂ ਮੈਂ ਕੁਛ ਵੀ ਨਹੀਂ ਜੋੜਿਆ। ਸਤਿਗੁਰੂ ਕਹਿੰਦੇ ਅੱਗੇ ਤਾਂ ਕੋਈ ਕਿਸੇ ਨੂੰ ਮਿਲਦਾ ਨਹੀਂ, ਉਜਾੜ ਹੈ ਨਿਰੀ ਉਜਾੜ, ਇੱਥੇ ਤਾਂ ਹਲੇ ਕੋਈ ਮਿਲ ਜਾਂਦਾ, ਕੋਈ ਪਾਣੀ ਦਾ ਗਲਾਸ ਦੇ ਦਿੰਦਾ ਹੋਣਾ, ਅੱਗੇ ਪਰਲੋਕ ਜਾਂਦਿਆਂ ਤਾਂ ਫਿਰ ਨਿਰੀ ਉਜਾੜ ਹੀ ਉਜਾੜ ਮਿਲਣੀ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨੂੰ ਹਾਂ, ਨਾਮ ਤੇਰਾ ਸੰਗ ਸਹਾਈ, ਫਿਰ ਕੀ ਕਰੇਗਾ? ਇਸ ਕਰਕੇ ਖਰਚਾ ਕੋਲ ਹੋਵੇਗਾ ਤਾਂ ਸਭ ਕੁਛ ਮਿਲ ਜਾਏਗਾ ਨਾਮ, ਅਤੇ ਪਰਲੋਕ ਰਸਤੇ ਵਾਸਤੇ ਨਾਮ ਰੂਪ ਖਰਚ ਨੂੰ ਬੁੱਧੀ ਰੂਪ ਪੱਲੇ ਵਿੱਚ ਬੰਨ ਲੈਂਦੇ ਨੇ ਉਹ। ਇਸ ਲਈ ਉਹਨਾਂ ਨੇ ਇਸ ਲੋਕ ਵਿੱਚ ਇੱਜ਼ਤ ਨੂੰ ਪਾਉਣਾ ਕੀਤਾ, ਉਹਨਾਂ ਨੂੰ ਇਸ ਲੋਕ ਵਿੱਚ ਇੱਜ਼ਤ ਮਿਲੀ, ਪਰਲੋਕ ਵਿੱਚ ਇੱਜ਼ਤ ਮਿਲੀ। ਪੈਸਾ ਬੈਂਕ 'ਚ ਜਮ੍ਹਾਂ ਆ, ਪਰ ਕਾਰਡ ਸਾਡੇ ਕੋਲ, ਐਸੇ ਕਾਰਡ ਸਾਰੀ ਦੁਨੀਆਂ ਵਿੱਚ ਜਿੱਥੇ ਮਰਜ਼ੀ ATM ਤੋਂ ਪੈਸੇ ਕਢਾ ਲਓ, ਕਿੱਡੀ ਮੌਜ ਹੈ। ਇੱਥੇ ਜੇ ਜਮ੍ਹਾਂ ਕੀਤੇ ਤਾਂ ਹੀ ਉਹ ਕਢਾਵਾਂਗੇ, ਜਾਂ ਪੈਸੇ ਨਹੀਂ ਸਾਡੇ ਕੋਲ, ਕਾਰਡ ਨਹੀਂ ਸਾਡੇ ਕੋਲ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਹੀ ਜਦ ਤੂੰ ਮਨੁੱਖ ਇੰਨਾ ਸਿਆਣਾ ਬਿਆਣਾ ਹੋ ਕੇ ਬੈਂਕ ਜਮ੍ਹਾਂ ਕਰਾਉਣਾ, ਕਾਰਡ ਬਣਾਉਣਾ, ਕਈ ਤਰ੍ਹਾਂ ਦੇ ਕਰਨ ਪਲਾ ਕਰਦਾ ਮਾਇਆ ਲਈ, ਬੁੱਧੀ ਤਾਂ ਤੇਰੀ ਬਹੁਤ ਹੈ, ਇਹ ਤਾਂ ਨਹੀਂ ਸਿਆਣਾ ਨਹੀਂ ਤੂੰ, ਪਰ ਤੂੰ ਪਰਲੋਕ ਲਈ ਕੁਛ ਵੀ ਨਹੀਂ ਕੀਤਾ। ਇਸ ਕਰਕੇ ਸਤਿਗੁਰੂ ਕਹਿੰਦੇ ਪਰਲੋਕ ਲਈ ਵੀ ਜਮ੍ਹਾਂ ਕਰ, ਗੁਰਮੁਖ ਦਰਗਹਿ ਮੰਨੀਐ ਹਰ ਆਪੇ ਲਏ ਗੱਲ ਲਾਏ। ਉਹ ਗੁਰਮੁਖ ਪਿਆਰੇ ਜਿਹੜੇ ਪ੍ਰਲੋਕ ਦੇ ਵਿੱਚ ਬੜੇ ਮਾਣ ਸਤਿਕਾਰ ਨਾਲ ਬੁਲਾਇਆ ਜਾਂਦਾ ਉਹਨਾਂ ਨੂੰ, ਆਪ ਗਲ ਨਾਲ ਪਰਮੇਸ਼ੁਰ ਉੱਠ ਕੇ ਲਾਉਂਦੇ ਨੇ, ਉੱਠ ਕੇ ਸ਼ਾਬਾਸ਼ ਦਿੰਦੇ ਨੇ, ਆ ਜਾ ਬਈ, ਰੇ ਰੇ ਦਰਗਹਿ ਕਹਿ ਨਾ ਕਹੂ, ਆਓ ਬੈਠ, ਆਦਰ ਸੁਭ ਦਿਓ। ਇਹ ਸੱਚੀਆਂ ਗੱਲਾਂ ਨੇ। ਫੁੱਲਾਂ ਦੀ ਵਰਖਾ ਗੁਰਮੁਖਾਂ 'ਤੇ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ। ਬੜੇ ਮਾਣ ਨਾਲ, ਸਤਿਕਾਰ ਨਾਲ, ਆਦਰ ਨਾਲ ਲੈ ਕੇ ਜਾਂਦੇ ਨੇ। ਮਨਮੁਖਾਂ ਨੂੰ ਮਾਰ ਹੀ ਮਾਰ ਪੈਂਦੀ ਜਾਂਦੀ ਹੈ। ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ। ਗੁਰਮੁਖਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਜਿਹੜਾ ਗਿਆਨ ਵੈਰਾਗ ਰੂਪ ਜਿਹੜਾ ਪੰਥ ਹੈ ਨਾ, ਰਸਤਾ, ਇਹ ਪ੍ਰਗਟ ਹੀ ਹੈ, ਸਾਹਮਣੇ ਹੀ ਨਜ਼ਰ ਆਉਂਦਾ। ਇਸ ਕਰਕੇ ਉਹਨਾਂ ਨੂੰ ਦਰਗਾਹ 'ਚ ਕੋਈ ਰੋਕ ਨਹੀਂ ਪਾਉਂਦਾ। ਗੁਰਮੁਖਾਂ ਲਈ ਮਾਮੂਲੀ ਗੱਲਾਂ ਹੁੰਦੀਆਂ, ਸੰਸਾਰ ਲਈ ਕਈ ਗੱਲਾਂ ਬਹੁਤ ਵੱਡੀਆਂ ਹੁੰਦੀਆਂ। ਜਦੋਂ ਕਦੇ ਸੰਸਾਰ ਨੂੰ ਗੁਰਮੁਖ ਆਪਣੀ ਮਾੜੀ ਜਿਹੀ ਗੱਲ ਦੱਸਦੇ, ਉਹ ਕਹਿੰਦੇ ਨਾ ਨਾ ਇਹ ਨਹੀਂ ਹੋ ਸਕਦਾ। ਪਰ ਗੁਰਮੁਖਾਂ ਲਈ ਕੋਈ ਖਾਸ ਗੱਲ ਨਹੀਂ ਹੁੰਦੀ, ਉਹਨਾਂ ਲਈ ਤਾਂ ਪਰਮਾਤਮਾ ਦੇ ਸਾਰੇ ਕੰਮ ਇੰਨੇ ਸੌਖੇ ਹੋ ਜਾਂਦੇ ਨੇ, ਉਹ ਇੱਥੋਂ ਬੈਠੇ ਹੀ ਸਾਰਾ ਕੁਛ ਕਰੀ ਜਾਂਦੇ ਨੇ। ਜੇ ਇੱਥੋਂ ਪ੍ਰਲੋਕ ਵਿੱਚ ਚਲੇ ਗਏ ਤਾਂ ਪ੍ਰਲੋਕ ਵਿੱਚ ਬੈਠੇ ਹੀ ਇੱਥੋਂ ਦਾ ਸਾਰਾ ਕੁਛ ਸਵਾਰ ਦਿੰਦੇ ਨੇ ਆਪਣੇ ਪਿਆਰਿਆਂ ਦਾ। ਉੱਥੇ ਬੈਠੇ ਨੇ ਤਾਂ ਵੀ ਤੁਹਾਡਾ ਧਿਆਨ ਕਰਦੇ ਨੇ ਵੀ ਉਹ ਬੈਠੇ ਸਾਡੇ ਸੰਗੀ, ਉੱਥੇ ਸੰਗੀਆਂ ਦਾ ਖਿਆਲ ਰੱਖਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾਂ ਲਈ ਕੋਈ ਰੋਕ ਨਹੀਂ। ਦਰ ਠਾਕ ਨਾ ਕੋਈ ਪਾਏ, ਠਾਕ ਹੁੰਦੀ ਰੁਕਾਵਟ, ਮੰਨੈ ਮਾਰਗ ਠਾਕ ਨਾ ਪਾਏ। ਉਹਨਾਂ ਲਈ ਕੋਈ ਰੁਕਾਵਟ ਨਹੀਂ ਗੁਰਮੁਖਾਂ ਲਈ। ਇਸ ਕਰਕੇ ਗੁਰਮੁਖ ਆਵੇ ਜਾਏ ਨਿਸੰਗ, ਗੁਰਮੁਖ ਸੱਚਖੰਡ ਵਿੱਚ ਆਉਂਦੇ ਨੇ ਜਾਂਦੇ ਨੇ, ਕੋਈ ਰੋਕਦਾ ਥੋੜ੍ਹੀ ਉਹਨਾਂ ਨੂੰ। ਜੇ ਆਪਾਂ ਕਹੀਏ ਉਹ ਸੱਚਖੰਡ ਚਲੇ ਗਏ, ਸੱਚਖੰਡ ਕੋਈ ਫਿਕਸ ਨਹੀਂ ਹੋ ਗਏ ਜਾ ਕੇ, ਉਹ ਵੀ ਉੱਥੇ ਹੀ ਬੈਠੇ ਨੇ। ਉਹਨਾਂ ਦਾ ਜਦ ਜੀ ਕਰਦਾ ਇੱਥੇ ਆ ਜਾਂਦੇ ਨੇ, ਉਹ ਫਿਰ ਉਹਨਾਂ ਨੂੰ ਆਉਣਾ ਕੋਈ ਔਖਾ ਨਹੀਂ। ਜਦ ਚਿੱਤ ਕਰੇ, ਮੈਂ ਤਾਂ ਵੀ ਮਾਤ ਲੋਕ 'ਚ ਕਥਾ ਸੁਣ ਕੇ ਆਉਣੀ, ਕੀਰਤਨ ਸੁਣਨਾ ਹਰਿਮੰਦਰ ਸਾਹਿਬ, ਜਿੱਥੇ ਕੋਈ ਨਾਮ ਜਪਦੇ ਸੀ ਤਾਂ ਉੱਥੇ ਜਾਣਾ, ਰਹਿ ਰਾਸ ਸੁਣ ਕੇ ਆਉਣੀ, ਨਿਤਨੇਮ ਹੁੰਦਾ ਮੈਂ ਜਾਣਾ, ਕਿਤੇ ਕਾਰ ਸੇਵਾ ਆਰੰਭ ਹੋ ਗਈ ਉੱਥੇ, ਉਹ ਸਾਰੇ ਕਿਤੇ ਹੀ ਗੇੜਾ ਲਾ ਕੇ ਫਿਰ ਵੀ ਹਿੰਮਤ ਕਰਕੇ ਸੇਵਾ ਕਰ ਜਾਂਦੇ ਆ ਕੇ, ਨਹੀਂ ਦੇਖਦੇ, ਦੇਖਦੇ ਵੀ ਨੇ, ਦੋਨੋਂ ਹੀ ਗੱਲਾਂ ਹੋ ਜਾਂਦੀਆਂ। ਪਰ ਇਹ ਆਮ ਲੋਕਾਂ ਲਈ ਬੜੀ ਅਜੀਬ ਗੱਲਾਂ ਨੇ, ਇਹ ਕਿਵੇਂ ਹੋ ਸਕਦਾ? ਹੋ ਸਕਦਾ ਦੁਨੀਆਂ ਦੇ ਅੰਦਰ ਜਿਹਦੇ ਕੋਲ ਪੈਸਾ ਉਹ ਕੀ ਨਹੀਂ ਕਰ ਸਕਦਾ? ਆਹ ਹੁਣ ਜਾਣਾ ਹੀ ਸੈਰ ਕਰਨ ਚੰਦ 'ਤੇ, ਟਿਕਟਾਂ ਬੁੱਕ ਹੋਈਆਂ ਪਈਆਂ ਕਹਿੰਦੇ ਪਹਿਲਾਂ ਹੀ, ਅਤੇ ਪਿੰਡਾਂ ਵਾਲਿਆਂ ਨੂੰ ਪੁੱਛੋ ਕਹਿੰਦੇ ਚੰਦ 'ਤੇ ਕੋਈ ਜਾ ਹੀ ਨਹੀਂ ਸਕਦਾ। ਇਸੇ ਪ੍ਰਕਾਰ ਹੈ, ਜਿਨ੍ਹਾਂ ਕੋਲ ਨਾਮ ਧਨ ਹੈ ਉਹਨਾਂ ਲਈ ਕੁਛ ਵੀ ਔਖਾ ਨਹੀਂ ਹੈ, ਬਹੁਤ ਸੌਖਾ ਕੰਮ ਹੋ ਜਾਂਦਾ ਉਹਨਾਂ ਵਾਸਤੇ। ਉਹਨਾਂ ਨੂੰ ਜੇ ਗੱਲਾਂ ਸੁਣਾਈ ਆਈਆਂ ਜੀਆਂ, ਉਹ ਕਹਿੰਦੇ ਇਹ ਨਹੀਂ ਹੋ ਸਕਦਾ, ਐਵੇਂ ਗਪੌੜਾਂ ਨੇ। ਠੀਕ ਹੈ ਬਈ, ਮਹਾਰਾਜ ਨੇ, ਭਾਈ ਗੁਰਦਾਸ ਜੀ ਨੇ ਤਾਂ ਲਿਖਤਾ ਨਾ, ਗਿੱਦੜ ਦਾਖ ਨਾ ਆਪਣਾ ਆਖੇ ਥੂ ਕੌੜੀ। ਗਿੱਦੜ ਦੀ ਪਹੁੰਚ ਦਾਖ ਤੱਕ ਨਹੀਂ ਹੁੰਦੀ, ਉਹ ਕਹਿੰਦਾ ਇਹ ਤਾਂ ਕੌੜੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਲਈ ਰਸਤਾ ਕਿਵੇਂ ਬਣਦਾ? ਹਰ ਨਾਮ ਸਲਾਹਨ, ਨਾਮ ਮਨ, ਨਾਮ ਰਹਿਣ ਲਿਵ ਲਾਏ। ਗੁਰਮੁਖ ਜਿਹੜੇ ਨੇ ਨਾ, ਉਹ ਬਾਣੀ ਦੁਆਰਾ ਹਰੀ ਨਾਮ ਦੇ ਵਿੱਚ ਲੱਗੇ ਹੀ ਰਹਿੰਦੇ, ਉਹਦੀ ਸ਼ਲਾਘਾ ਕਰਦੇ ਨੇ ਨਾਮ ਦੀ, ਮੂਲ ਮੰਤਰ, ਗੁਰਮੰਤਰ, ਗੋਬਿੰਦੇ ਮੁਕੰਦੇ, ਜਾਪ ਸਾਹਿਬ, ਇਹਦੇ ਰਾਹੀਂ ਸ਼ਲਾਘਾ ਕਰੀ ਜਾਂਦੇ ਨੇ, ਅਕਾਲ ਉਸਤਤ ਪੜ੍ਹੀ ਜਾਂਦੇ ਨੇ, ਮਨ ਵਿੱਚ ਪਰਮਾਤਮਾ ਦੇ ਨਾਮ ਦਾ ਮੰਨਣ ਕਰਦੇ ਨੇ ਅਤੇ ਨਾਮੀ ਦੇ ਨਾਮ ਵਿੱਚ ਬਿਰਤੀ ਲਾਈ ਰੱਖਦੇ ਨੇ ਹਰ ਵਕਤ। ਨਾਮ ਦੇ ਵਿੱਚ ਬਿਰਤੀ ਲਾ ਕੇ ਅਨਹਦ ਧੁਨੀ ਦਰ ਵੱਜਦੇ, ਦਰ ਸੱਚੈ ਸੋਭਾ ਪਾਏ, ਸੁੱਧੋ ਹੰਗ ਬੁੱਧੋ ਹੰਗ ਨਿਰਵਿਕਾਰੋ ਹੰਗ। ਇਹ ਧੁਨੀਆਂ ਵੱਜਦੀਆਂ ਉਹਨਾਂ ਦੇ ਅੰਦਰ, ਪ੍ਰਤੱਖ ਵੀ ਉਹਨਾਂ ਨੂੰ, ਅਨਹਦ ਧੁਨ ਦੇ ਵਾਜੇ ਉਹਨਾਂ ਦੇ ਦਰ ਤੋਂ ਭਾਵ ਅੰਦਰ ਵੱਜਦੇ। ਇਸੇ ਕਰਕੇ ਸੱਚੇ ਦਰਬਾਰ ਵਿੱਚ ਸੋਭਾ ਪਾਉਂਦੇ। ਕਈ ਬਾਣੀ ਪੜ੍ਹਦੇ ਨੇ, ਕਈ ਅੰਮ੍ਰਿਤ ਵੇਲੇ ਉੱਠਦੇ ਨੇ, ਭਗਤੀ ਕਰਦੇ ਨੇ, ਉਹਨਾਂ ਦਾ ਫੋਨ ਆਉਂਦਾ ਵੀ ਘੰਟੀਆਂ ਜਿਹੀਆਂ ਸੁਣੀ ਜਾਂਦੀਆਂ, ਕੋਈ ਕਹਿੰਦਾ ਸਾਨੂੰ ਢੋਲਕੀਆਂ ਜਿਹੀਆਂ ਸੁਣੀ ਜਾਂਦੀਆਂ, ਕੋਈ ਕਹਿੰਦਾ ਆਵਾਜ਼ ਜੀ ਆਈ ਜਿਹਨੇ ਕੀਰਤਨ ਦੀ ਦੂਰੋਂ। ਇਹ ਅਨਹਦ ਸ਼ਬਦ ਦੀ ਸ਼ੁਰੂਆਤ ਹੁੰਦੀ, ਸ਼ੁਰੂਆਤ ਇੱਕ ਅੱਛੀ ਚੀਜ਼ ਹੈ ਇਹ। ਕਿਸੇ ਨੂੰ ਪ੍ਰਕਾਸ਼ ਦਿਖਣ ਲੱਗ ਜਾਂਦਾ, ਕਿਸੇ ਨੂੰ ਆਵਾਜ਼ ਆਉਣ ਲੱਗ ਜਾਂਦੀ, ਇਹ ਮਾੜੀ ਗੱਲ ਨਹੀਂ, ਸ਼ੁਰੂਆਤ ਹੈ। ਮਹਾਰਾਜ ਕਹਿੰਦੇ ਅਨਹਦ ਧੁਨੀ ਦਰ ਵੱਜਦੇ ਦਰ ਸੱਚੇ ਸੋਭਾ ਪਾਏ, ਜਿਨੀ ਗੁਰਮੁਖ ਨਾਮ ਸਲਾਹਿਆ ਤਿਨਾ ਸਭ ਕੋ ਕਹਿ ਸਾਬਾਸ। ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਦੁਆਰਾ ਨਾਮ ਜਪਿਆ, ਅਭਿਆਸ ਕੀਤਾ, ਬਹਿ ਕੇ ਉਹਨਾਂ ਨੂੰ ਸਭ ਕੋਈ ਕਹਿੰਦਾ ਧੰਨ ਹੋ ਸ਼ਾਬਾਸ਼। ਸ਼ਾਬਾਸ਼ ਦਾ ਭਾਵ ਹੈ ਧੰਨ ਹੋ। ਤਿਨਕੇ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ। ਕਹਿੰਦੇ ਮਹਾਰਾਜ ਮੈਂ ਮੰਗਤਾ, ਮੇਰੀ ਮੰਗਤੇ ਦੀ ਤਾਂ ਇੱਕੋ ਹੀ ਅਰਦਾਸ ਹੈ, ਮੈਨੂੰ ਕਿਰਪਾ ਕਰਕੇ ਉਹਨਾਂ ਗੁਰਮੁਖਾਂ ਦੀ ਸੰਗਤ ਦੇ ਦਿਓ, ਮੈਂ ਉਹਨਾਂ ਕੋਲ ਬਹਿ ਕੇ ਕੋਈ ਜਾਚ ਸਿੱਖ ਲਵਾਂ ਭਗਤੀ ਕਰਨ ਦੀ, ਉਹ ਵੀ ਮੇਰੇ 'ਤੇ ਕਿਰਪਾ ਕਰ ਦੇਣਗੇ, ਮੈਨੂੰ ਕੋਈ ਰਸਤਾ ਦੱਸ ਦੇਣਗੇ, ਉਹਨਾਂ ਦੀਆਂ ਬੇਨਤੀਆਂ ਅਰਦਾਸਾਂ ਕਰਵਾ ਕੇ ਮੇਰਾ ਵੀ ਕੰਮ ਬਣ ਜਾਏਗਾ। ਨਾਨਕ ਭਾਗ ਵੱਡੇ ਤਿੰਨਾਂ ਗੁਰਮੁਖਾਂ ਜਿਨ ਅੰਤਰਨਾਮ ਪ੍ਰਗਾਸ। ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਦੇ ਸਭ ਤੋਂ ਚੰਗੇ ਵੱਡੇ ਭਾਗ ਨੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਪ੍ਰਕਾਸ਼ ਹੋ ਗਿਆ। ਧੰਨ ਗੁਰੂ ਰਾਮਦਾਸ ਹੈ ਮਹਾਰਾਜ। ਸੋ ਇਸ ਤਰ੍ਹਾਂ ਮਹਾਰਾਜ ਨੇ ਇੱਥੇ ਤੱਕ 33 ਸ਼ਬਦ ਗੁਰੂ ਨਾਨਕ ਦੇਵ ਜੀ ਦੇ, 31 ਸ਼ਬਦ ਗੁਰੂ ਅਮਰਦਾਸ ਜੀ ਦੇ ਅਤੇ 6 ਸ਼ਬਦ ਗੁਰੂ ਰਾਮਦਾਸ ਜੀ ਦੇ ਆਏ ਹੈ। ਕੁੱਲ ਗਿਣਤੀ ਜਿਹੜੀ ਹੈ ਉਹ 70 ਹੋ ਗਈ ਹੈ। ਹੁਣ ਪਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਹੁਣ ਪੰਜਵੇਂ ਪਾਤਸ਼ਾਹ ਦਰਸ਼ਨ ਦੇ ਰਹੇ ਨੇ, ਸ੍ਰੀ ਹਰਿਮੰਦਰ ਸਾਹਿਬ ਸੱਜ ਕੇ ਆਓ ਧੰਨ ਗੁਰੂ ਅਰਜਨ ਦੇਵ ਦੇ ਦਰਸ਼ਨ ਕਰੀਏ। ਆਤਮਿਕ ਤੌਰ 'ਤੇ ਸਤਿਗੁਰੂ ਗਿਆਨ ਬਖਸ਼ਿਸ਼ ਕਰਦੇ ਜਿਸ ਪ੍ਰਕਾਰ